ਦੋਸਤੋ, ਮੇਰਾ ਨਾਮ ਹੈ ਅਵਨੀਤ ਤੇ ਅੱਜ ਫਿਰ ਇੱਕ ਵਾਰ ਫੋਨ ਲਾਈਨ ਤੇ ਸਾਡੇ ਨਾਲ ਮੈਲਬਨ ਤੋਂ ਜੁੜ ਰਹੇ ਨੇ ਮਾਈਗ੍ਰੇਸ਼ਨ ਏਜੰਟ ਰਣਬੀਰ ਸਿੰਘ। ਰਣਬੀਰ, ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ।
ਸਤਿ ਸ੍ਰੀ ਅਕਾਲ ਅਵਨੀਤ ਜੀ।
ਰਣਬੀਰ, ਅੱਜ ਚਰਚਾ ਕਰਾਂਗੇ ਕੁਝ ਵਿਧਾਨਿਕ ਤਬਦੀਲੀਆਂ ਜਿਹੜੀਆਂ ਵੀਜ਼ਾ ਕ੍ਰਾਈਟੇਰੀਆ ਵਿੱਚ ਲਿਆਈਆਂ ਗਈਆਂ ਨੇ। ਇਹਨਾਂ ਦੀ ਘੋਸ਼ਣਾ ਪਹਿਲੇ ਹੋ ਚੁੱਕੀ ਸੀ, ਪਰ ਅੱਜ ਮਾਈਗ੍ਰੇਸ਼ਨ ਐਕਟ ਵਿੱਚ ਇਹਨਾਂ ਨੇ ਲੈਜਿਸਲੇਟਿਵ ਚੇਂਜਸ ਯਾਨੀ ਕਿ ਵਿਧਾਨਿਕ ਤਬਦੀਲੀਆਂ ਕੀਤੀਆਂ ਨੇ, ਪਰ ਇਹ ਬਹੁਤ ਵੱਡਾ ਜਿਹੜਾ ਰਾਹਤ ਦਾ ਇੱਕ ਜਿਹੜੀ ਖਬਰ ਹੈ ਉਹ ਆ ਰਹੀ ਹੈ ਲੋਕਾਂ ਲਈ, ਵੀਜ਼ਾ ਹੋਲਡਰਸ ਲਈ ਜੋ ਕਿ ਆਸਟ੍ਰੇਲੀਆ ਤੋਂ ਬਾਹਰ ਨੇ। ਅੱਜ ਹੁਣ ਅਸੀਂ ਚਰਚਾ ਕਰਾਂਗੇ ਕਿ ਇਹਨਾਂ ਵਿੱਚੋਂ ਉਹ ਕਿਹੜੀਆਂ ਤਬਦੀਲੀਆਂ ਨੇ ਜਿਹੜੇ ਭਾਰਤੀ ਭਾਈਚਾਰੇ ਨੂੰ ਸਭ ਤੋਂ ਜ਼ਿਆਦਾ ਅਫੈਕਟ ਕਰਨਗੀਆਂ। ਪਹਿਲਾਂ ਗੱਲ ਕਰਦੇ ਹਾਂ 485485 ਦੀ, ਇਸ ਸਬ ਕਲਾਸ ਬਾਰੇ ਦੱਸੋ ਯਾਨੀ ਕਿ ਪੋਸਟ ਸਟੱਡੀ ਵਰਕ ਵੀਜ਼ਾ ਕੀ ਬਦਲਿਆ ਹੈ ਅੱਜ।
ਹਾਂਜੀ, ਜਿੱਦਾਂ ਕਿ ਤੁਸੀਂ ਕਿਹਾ ਆਪਣੇ ਜੀ, ਇਹਦੀ ਕਾਫੀ ਉਡੀਕ ਸੀ, ਪ੍ਰੋਮਿਸਸ ਵਾਅਦੇ ਮਿਨਿਸਟਰ ਨੇ ਕਰਦੇ ਸੀ, ਬਟ ਰਾਈਟਿੰਗ ਚ ਕੁਛ ਨਹੀਂ ਆਇਆ ਸੀ। ਸੋ ਅੱਜ ਦਾ ਜਿਹੜਾ ਚੇਂਜ ਹੈ ਉਹ ਰਾਈਟਿੰਗ ਚ ਆ ਗਿਆ ਹੈ, ਜਿਹੜਾ ਕੱਲ ਤੋਂ ਇਫੈਕਟ ਚ ਆਊਗਾ। ਠੀਕ ਹੈ, ਸੋ ਮੇਨ ਸਮਰੀ ਇਹ ਹੈ ਕਿ 485 ਵੀਜ਼ਾ ਅੱਜ ਦੇ ਚੇਂਜ ਨੇ ਇਹ ਕਿਹਾ ਹੈ ਕਿ ਅਸੀਂ 485 ਦੀ ਜਿਹੜੀ ਜਿਹੜੀ ਐਪਲੀਕੇਸ਼ਨ ਹੈ, ਤੁਸੀਂ 485 ਦੀ ਪਹਿਲਾਂ ਤੁਸੀਂ ਆਨਸ਼ੋਰ ਹੀ ਪਾ ਸਕਦੇ ਸੀ, ਹੁਣ ਜਿਹੜੇ ਸਟੱਕ ਨੇ ਆਫਸ਼ੋਰ ਉਹ 485 ਦੀ ਐਪਲੀਕੇਸ਼ਨ ਆਫਸ਼ੋਰ ਯਾਨੀ ਜੇ ਕੋਈ ਇੰਡੀਆ ਹੈ ਤੇ ਉਸ ਤੋਂ ਪਾ ਸਕਦਾ। ਉਸ ਤੋਂ ਬਾਅਦ ਜਿਹੜਾ ਐਪਲੀਕੇਸ਼ਨ ਜਿਹੜੀ ਪਹਿਲਾਂ ਪਾਉਂਦੇ ਸੀ ਉਹ ਚ 6 ਮੰਥ ਦੀ ਰਿਕੁਆਇਰਮੈਂਟ ਹੁੰਦੀ ਸੀ ਕਿ ਤੁਸੀਂ ਉਹ ਪਾਉਣ ਤੋਂ ਪਹਿਲਾਂ 6 ਮਹੀਨਿਆਂ ਦੇ ਵਿੱਚ ਤੁਸੀਂ ਸਟੂਡੈਂਟ ਵੀਜ਼ਾ ਜਿਹੜਾ ਹੈ ਉਹ ਤੁਹਾਡੇ ਕੋਲ ਹੋਣਾ ਚਾਹੀਦਾ ਸੀ, ਉਹ ਰਿਕੁਆਇਰਮੈਂਟ ਵੇਵ ਕਰ ਦਿੱਤੀ ਗਈ ਹੈ। ਸੋ ਕਾਫੀ ਵੱਡੀ ਰਿਲੀਫ ਹੈ। ਥਰਡ ਸਭ ਤੋਂ ਵੱਡੀ ਰਿਲੀਫ 485 ਚ ਹੈ ਕਿ ਜਿਹੜੀ ਆਸਟ੍ਰੇਲੀਅਨ ਸਟੱਡੀ ਰਿਕੁਆਇਰਮੈਂਟ ਆ ਉਹ ਤੁਸੀਂ ਸਟੱਡੀ ਜਿਹੜੀ ਆ ਉਹ 6 ਮਹੀਨੇ ਜੇ ਕੰਪਲੀਟ ਹੋਈ ਹੋਣੀ ਚਾਹੀਦੀ ਸੀ ਤਾਂ ਹੀ ਤੁਸੀਂ ਪਾ ਸਕਦੇ ਸੀ ਵੀਜ਼ਾ, ਉਹ ਐਕਸਟੈਂਡ ਕਰਕੇ ਇਹਨਾਂ ਨੇ 12 ਮਹੀਨੇ ਕਰਤੇ ਆ। ਸੋ ਕਾਫੀ ਵੱਡੀ ਰਿਲੀਫ ਆ ਜਿਹੜੇ ਸਟੂਡੈਂਟਸ ਸਟੱਕ ਨੇ ਆਫਸ਼ੋਰ ਵੀਜ਼ਾ ਐਕਸਟ੍ਰੀਮ ਅਪਲਾਈ ਕਰਨ ਲਈ।
ਤੇ ਰਣਬੀਰ, ਹੁਣ ਰੁਕ ਕਰਦੇ ਹਾਂ 887 ਯਾਨੀ ਕਿ 887 ਜਿਹੜਾ ਵੀਜ਼ਾ ਕੈਟੇਗਰੀ ਹੈ ਸਬ ਕਲਾਸ ਉਸ ਵੱਲ। ਸਾਨੂੰ ਪਹਿਲਾਂ ਤਾਂ ਦੱਸੋ ਕਿ ਇਹ ਸਬ ਕਲਾਸ ਕੀ ਹੈ, ਉਸ ਤੋਂ ਬਾਅਦ ਦੱਸੋ ਕਿ ਇਹ ਵਿਧਾਨਿਕ ਤਬਦੀਲੀ ਕੀ ਆਈ ਹੈ ਇਸ ਵਿੱਚ।
887 ਜਿਹੜਾ ਹੈ ਉਹ ਸਕਿਲਡ ਰੀਜਨਲ ਵੀਜ਼ਾ, ਪਰਮਨੈਂਟ ਵੀਜ਼ਾ ਹੈ। ਇਹ ਮੇਨਲੀ ਜਿਹੜੇ ਐਪਲੀਕੈਂਟਸ 489 ਤੇ ਹੁੰਦੇ ਸੀ, 489 ਹੁਣ ਫੇਸਡ ਆਊਟ ਹੋ ਗਿਆ, 887 ਵੀ ਫੇਸਡ ਆਊਟ ਹੋ ਗਿਆ, ਲੇਕਿਨ 489 ਤੇ ਜਿਹੜੇ ਐਪਲੀਕੈਂਟਸ ਹੁੰਦੇ ਸੀ ਉਹਨਾਂ ਦੀ ਰਿਕੁਆਇਰਮੈਂਟ ਹੁੰਦੀ ਸੀ ਕਿ ਤੁਸੀਂ 2 ਸਾਲ ਰੀਜਨਲ ਏਰੀਆ ਚ ਕੰਮ ਕਰਨਾ ਹੈ, ਸੋਰੀ 2 ਸਾਲ ਰੀਜਨਲ ਏਰੀਆ ਚ ਰਹਿਣਾ ਹੈ ਤੇ 1 ਸਾਲ ਉੱਤੇ ਕੰਮ ਕਰਨਾ ਹੈ ਤੁਸੀਂ। ਤੇ ਉਹ ਰਿਕੁਆਇਰਮੈਂਟਸ ਤੇ ਸਰਕਾਰ ਨੇ ਅੱਜ ਰਿਆਇਤ ਦਿੱਤੀ ਹੈ ਕਿ ਉਹ ਜਿਹੜੀਆਂ ਜਿਹੜੀ ਲਿਵਿੰਗ ਇਨ ਰੀਜਨਲ ਆਸਟ੍ਰੇਲੀਆ ਦੀ ਜਿਹੜੀ ਰਿਕੁਆਇਰਮੈਂਟ ਸੀ ਉਹ ਚ ਰਿਆਇਤ ਇਹ ਦਿੱਤੀ ਹੈ ਕਿ ਤੁਹਾਡੀ ਜਿਹੜੀ 24 ਮਹੀਨੇ ਦੀ ਰਿਆਇਤ ਸੀ ਉਹ ਚ ਤੁਹਾਨੂੰ ਅਸੀਂ 6 ਮਹੀਨੇ ਦੀ ਕੰਸੈਸ਼ਨ ਦੇਵਾਂਗੇ ਅਗਰ ਤੁਸੀਂ ਕੰਸੈਸ਼ਨ ਪੀਰੀਅਡ ਦੇ ਵਿੱਚ ਫਾਲ ਕਰਦੇ ਹਾਂ। ਤੇ ਜਿਹੜੀ ਵਰਕ ਕਰਨ ਦੀ ਰਿਆਇਤ ਹੈ ਉਹ ਪਹਿਲਾਂ 12 ਮਹੀਨੇ ਸੀ ਕਿ ਤੁਸੀਂ ਰੀਜਨਲ ਏਰੀਆ ਚ ਵਰਕ ਕਰਨਾ ਹੈ, ਹੁਣ ਉਹ 9 ਮਹੀਨੇ ਘਟਾ ਕੇ 9 ਮਹੀਨੇ ਕਰ ਦਿੱਤਾ ਗਿਆ
ਜੀ। ਤੇ ਇਹ ਕਿੰਨੀ ਕੁ ਵੱਡੀ ਤਬਦੀਲੀਆਂ ਨੇ ਜੇ ਅਸੀਂ ਗੱਲ ਕਰੀਏ ਭਾਵੇਂ ਪੋਸਟਰੀ ਵਰਕ ਵੀਜ਼ਾ ਨੂੰ ਲੈ ਕੇ ਜਾਂ 887 ਯਾਨੀ ਕਿ 887 ਨੂੰ ਲੈ ਕੇ, ਕਿੰਨੇ ਵੱਡੇ ਚੇਂਜਸ ਅਸੀਂ ਇਹਨਾਂ ਨੂੰ ਮੰਨ ਸਕਦੇ ਹਾਂ?
ਕਾਫੀ ਵਧੀਆ ਚੇਂਜਸ ਤੇ ਕਾਫੀ ਮੇਜਰ ਚੇਂਜਸ ਨੇ ਇਹ ਚ। ਸਿਰਫ 485 ਚ ਥੋੜਾ ਜੀ ਜਿਹੜੀ ਕਹਿ ਲਓ ਡਿਸਅਪੋਇੰਟਮੈਂਟ ਜਾਂ ਨਿਰਾਸ਼ਾ ਇਹ ਆ ਕਿ ਇੰਗਲਿਸ਼ ਦੀ ਜਿਹੜੀ ਰਿਕੁਆਇਰਮੈਂਟ ਸੀ ਉਹ ਟਾਈਮ ਆਫ ਐਪਲੀਕੇਸ਼ਨ ਸੀ 485 ਦੀ, ਤੇ ਉਹ ਬਹੁਤ ਉਮੀਦ ਸੀ ਸਾਰਿਆਂ ਨੂੰ ਕਿ ਇਹ ਅਨਾਊਂਸਮੈਂਟ ਆਊਗੀ ਕਿ ਉਹ ਟਾਈਮ ਆਫ ਡਿਸੀਜਨ ਕਰ ਦਿੱਤਾ ਜਾਊਗਾ ਤੇ ਲੋਕਾਂ ਨੂੰ ਆਈਐਲਸ ਜਾਂ ਪੀਟੀ ਐਪਲੀਕੇਸ਼ਨ ਵੇਲੇ ਨਹੀਂ ਦੇਣਾ ਪਵੇਗਾ। ਉਸ ਤੇ ਇਸ ਅਨਾਊਂਸਮੈਂਟ ਜਾਂ ਇਸ ਚੇਂਜ ਚ ਕੋਈ ਇਹਨਾਂ ਨੇ ਰਾਈਟਿੰਗ ਚ ਨਹੀਂ ਦਿੱਤਾ ਕਿ ਉਹ ਟਾਈਮ ਆਫ ਡਿਸੀਜਨ ਕ੍ਰਾਈਟੇਰੀਆ ਹੋ ਗਿਆ ਹੈ। ਸੋ ਇਹ ਥੋੜੀ ਜਿਹੀ ਨਿਰਾਸ਼ਾ ਹੈ, ਬਟ ਕਾਫੀ ਮੇਜਰ 485 ਜਿਨ੍ਹਾਂ ਨੇ ਪਾਉਣਾ ਹੈ ਉਹਨਾਂ ਲਈ ਕਾਫੀ ਵੱਡੀ ਰਿਲੀਫ ਆ। ਈਵਨ ਜਿਹੜੇ 489 ਤੇ ਆਪਣੇ ਵੀਰ ਭਰਾ ਜਾਂ ਭੈਣਾਂ ਨੇ ਉਹਨਾਂ ਲਈ ਬੜੀ ਵੱਡੀ ਰਿਲੀਫ ਆ ਕਿ ਉਹ 887 ਐਪਲੀਕੇਸ਼ਨ ਆਫਸ਼ੋਰ ਹੀ ਪਾ ਸਕਦੇ ਨੇ ਤੇ ਆਫਸ਼ੋਰ ਹੀ ਉਹਦੀ ਗ੍ਰਾਂਟ ਹੋ ਸਕਦੀ ਆ। ਪਹਿਲਾਂ ਇਹ ਵੀਜ਼ਾ ਸਿਰਫ ਤੁਸੀਂ ਆਨਸ਼ੋਰ ਪਾ ਸਕਦੇ ਸੀ ਤੇ ਉਹਦੀ ਗ੍ਰਾਂਟ ਆਨਸ਼ੋਰ ਹੀ ਹੁੰਦੀ ਸੀ।
ਰਣਬੀਰ, ਸਾਡੇ ਨਾਲ ਬਣਨ ਲਈ, ਇਸ ਤੇ ਚਰਚਾ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਅਵਨੀ ਜੀ।